ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ਅਚਰਜ ਕਿਛ ਕਹਿਣ ਨਾ ਜਾਈ ਬਸਤ ਅਗੋਚਰ ਪਾਈ ਰਹਾਉ ਮੋਲ ਨਾਹੀ ਕਛ ਕਰੜਾ ਜੋਗਾ ਕਿਆ ਕੋ ਕਹ ਸੁਣਾਵੈ ਕਥਨ ਕਹਿਣ ਕਉ ਸੋਝੀ ਨਾਹੀ ਜੋ ਪੇਖਾ ਤਿਸ ਬਣ ਆਵੈ ਸੋਈ ਜਾਣ ਕਰਣਾ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤ ਆਪੇ ਜਾਣੈ ਹਾਰੇ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ तथा देश विदेशां दे अंदर घरां दे अंदर जुड़ बैठ के सतगुरु पातशाह जी दे पावन हुकम दी कथा नूं सांझे करन वास्ते जुड़ बैठे हो। दीन दुनिया दे मालक जगत जलंधे दे रखियक साहेब श्री गुरु ग्रंथ साहेब सच्चे पातशाह जी ने अमृत वेले सचखंड श्री हरिमंदर साहब जी विखे प्रकाशमान हो के अज दा ए पावन श्री मुख वाक सतगुरु पंजवें पातशाह जी दे पावन रसना द्वारा आपां नूं बख्शिश कीता है। सतगुरां ने इस पावन श्री मुख वाक दे अंदर अगोचर वस्तु का जिक्र किया है। संगत जी, जिस वस्तु नूं प्राप्त करन वास्ते कई लोग साधना करते ने, और कई तरह के कर्मकांड करते हैं, पर सच्चे पातशाह जी कहिंदे उन्हां नूं इह अगोचर वस्तु प्राप्त नहीं हुई, और उस वस्तु दे बारे हजूर ने दर्शाया है कि जिस मालक की वो वस्तु है वो मालक ही उस वस्तु बारे जानता है, कोई वो दे बारे कथन नहीं कर सकता, कह नहीं सकता, क्योंकि उस वस्तु की कोई कीमत भी नहीं जान सकता। पर जिन्होंने अमृत का रस चखिया वो लोग परलोक के पदार्थों वालों रज जाते ने, पर कौन जिहड़े गुरु की शरण विच आउंदे ने गुरु कृपा करके उन्हां दी आसा पूरी करदे ने। भगत कबीर साहब जी ने भी राग सोरठ के अंदर इस वस्तु का जिक्र किया है। अंधियारे दीपक चाहिए एक बस्तिया गोचर लही, बस्तिया गोचर पाई घट दीपक रहा समाई। संगत जी, अज्ञानता दा हनेरा दूर करन वास्ते ज्ञान रूपी दीवे दी लोड़ है। जदों ज्ञान दा दीवा हिरदे विच जगेगा ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ। ਭਗਤ ਜੀ ਕਹਿੰਦੇ ਫਿਰ ਉਹ ਅਗੋਚਰ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਆਓ ਪਿਆਰ ਸਹਿਤ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ।
ਸੱਚੇ ਪਾਤਸ਼ਾਹ ਜੀ, ਰਾਗ ਰਾਮਕਲੀ ਵਿੱਚ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ। ਸੰਗਤ ਜੀ, ਇਹ ਪਾਵਨ ਸ਼ਬਦ ਪਿਛਲੇ ਸਿਰਲੇਖ ਹੇਠ ਪਹਿਲੇ ਘਰ ਸੁਰਤਾਲ ਵਿੱਚ ਇਹਨਾਂ ਸ਼ਬਦਾਂ ਦਾ ਗਾਇਨ ਕਰਨ ਦਾ ਹੁਕਮ ਹੈ। ਤੋ ਸਤਿਗੁਰੂ ਜੀ ਰਾਗ ਰਾਮਕਲੀ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਤ੍ਰੈ ਗੁਣ ਰਹਿਤ ਰਹਿ ਨਿਰਾਰੀ।
ਸੰਗਤ ਜੀ, ਸਾਰਾ ਸੰਸਾਰ, ਸਾਰੀ ਲੋਕਾਈ ਤਿੰਨਾਂ ਗੁਣਾਂ ਵਿੱਚ ਵਰਤਦੀ ਹੈ। ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਰਜੋ ਦਾ ਅਰਥ ਹੈ ਲਾਲਚ, ਅਤੇ ਸੰਗਤ ਜੀ ਸਤੋ ਦਾ ਅਰਥ ਹੈ ਸ਼ਾਂਤ, ਅਤੇ ਤਮੋ ਦਾ ਅਰਥ ਹੈ ਤਾਮਸੀ ਵਾਲਾ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਸਾਰਾ ਸੰਸਾਰ ਵਰਤ ਰਿਹਾ ਹੈ, ਪਰ ਹਜ਼ੂਰ ਕਹਿੰਦੇ ਨੇ ਕਿ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਤਿੰਨਾਂ ਗੁਣਾਂ ਤੋਂ ਰਹਿਤ ਹੈ। ਪਰਮੇਸ਼ਰ ਨਾ ਤਾਂ ਰਜੋ ਗੁਣੀ ਹੈ, ਨਾ ਉਹ ਸਤੋ ਗੁਣੀ ਹੈ, ਅਤੇ ਨਾ ਹੀ ਤਮੋ ਗੁਣੀ ਹੈ। ਤਿੰਨਾਂ ਗੁਣਾਂ ਤੋਂ ਰਹਿਤ ਹੈ, ਨਿਰਾਰੀ ਅਸੰਗ ਹੈ। ਇਸ ਤਰ੍ਹਾਂ ਰਹਿਤ ਰਹਿ ਨਿਰਾਰੀ, ਜਿਹੜੇ ਸਤਿਗੁਰਾਂ ਦੀ ਦਰਸਾਈ ਹੋਈ ਰਹਿਤ ਮਰਯਾਦਾ ਵਿੱਚ ਤਿਆਰ ਵਰਤਿਆ ਰਹਿੰਦੇ ਨੇ, ਉਹ ਵੀ ਇਹਨਾਂ ਤਿੰਨਾਂ ਗੁਣਾਂ ਤੋਂ ਅਸੰਗ ਹੋ ਜਾਂਦੇ ਹਨ। ਇਹਨਾਂ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਂਦੇ ਹਨ, ਇਹ ਤਿੰਨ ਗੁਣ ਫਿਰ ਉਹਨਾਂ ਦੇ ਅਧੀਨ ਹੋ ਜਾਂਦੇ ਨੇ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤ੍ਰੈ ਗੁਣ ਰਹਿਤ ਰਹੇ ਨਿਰਾਰੀ। ਜਿੱਥੇ ਉਹ ਪਰਮੇਸ਼ਰ ਤਿੰਨਾਂ ਗੁਣਾਂ ਤੋਂ ਰਹਿਤ ਹੈ, ਉੱਥੇ ਅਗੋਚਰ ਵਸਤੂ ਵੀ ਤਿੰਨਾਂ ਗੁਣਾਂ ਤੋਂ ਰਹਿਤ ਹੈ, ਤਿੰਨਾਂ ਗੁਣਾਂ ਤੋਂ ਅਸੰਗ ਹੈ, ਅਲਹਿਦਾ ਹੈ।
ਸਾਧਿਕ ਸਿੱਧ ਨਾ ਜਾਣੈ।
ਸਾਧਕ, ਸਾਧਨਾ ਕਰਨ ਵਾਲੇ ਜਿਹੜੇ ਕਈ ਪ੍ਰਕਾਰ ਦੇ ਕਰਮ ਕਾਂਡ ਕਰਦੇ ਨੇ, ਉਹਨਾਂ ਨੂੰ ਸਾਧਕ ਕਿਹਾ ਜਾਂਦਾ ਹੈ। ਜਲ ਧਾਰੇ ਕਰਨੇ, ਧੂਣੀਆਂ ਤਾਉਣੀਆਂ, ਪੁੱਠੇ ਲਮਕਣਾ ਇਤਿਆਦਿਕ ਜਿਹੜੇ ਕਰਮ ਕਾਂਡ ਕਰਨੇ ਨੇ, ਉਹ ਸਾਧਕ ਲੋਕ, ਸਾਧਨਾ ਕਰਨ ਵਾਲੇ, ਸਿੱਧ ਜਿਹੜੇ ਪੁੱਗ ਜਾਂਦੇ ਹਨ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਸਾਧਨਾ ਕਰਨ ਵਾਲੇ ਤੇ ਨਾ ਹੀ ਪੁੱਗੇ ਹੋਏ ਉਸ ਵਸਤੂ ਨੂੰ ਜਾਣ ਸਕਦੇ ਨੇ, ਕਿਉਂਕਿ ਉਹ ਵਸਤੂ ਜਿਹੜੀ ਹੈ ਨਾ ਉਹ ਅਗੋਚਰ ਹੈ, ਇੰਦਰੀਆਂ ਦਾ ਵਿਸ਼ਾ ਨਹੀਂ। ਸੰਗਤ ਜੀ, ਉਹ ਇਹਨਾਂ ਇੰਦਰੀਆਂ ਤੋਂ ਰਹਿਤ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਅਗੋਚਰ ਵਸਤੂ ਨੂੰ ਸਾਧਨਾ ਕਰਨ ਵਾਲੇ ਅਤੇ ਸਾਧਨਾ ਕਰਕੇ ਜਿਹੜੇ ਪੁੱਗੇ ਹੋਏ ਨੇ ਉਹ ਵੀ ਨਹੀਂ ਜਾਣ ਸਕਦੇ।
ਰਤਨ ਕੋਠੜੀ ਅੰਮ੍ਰਿਤ ਸੰਪੂਰਨ।
ਸੰਗਤ ਜੀ, ਇਹਦੇ ਵਿਦਵਾਨਾਂ ਨੇ ਦੋ ਅਰਥ ਕੀਤੇ ਨੇ। ਇੱਕ ਤਾਂ ਕੋਠੜੀ ਦਾ ਅਰਥ ਹੈ ਸਰੀਰ। ਇਹ ਸਰੀਰ ਵੀ ਇੱਕ ਰਤਨਾਂ ਦੀ ਕੋਠੜੀ ਹੈ। ਇਹਦੇ ਵਿੱਚ ਬੇਅੰਤ ਹੀ ਰਤਨ ਭਰੇ ਹੋਏ ਨੇ। ਜਿਵੇਂ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਅਤੇ ਸੁਣਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸੰਗਤ ਜੀ, ਇਹ ਕੋਠੜੀ ਦੇ ਅੰਦਰ ਬੜੇ ਰਤਨ ਹਨ, ਜਵਾਹਰਾਤ, ਗਿਆਨ, ਵਿਵੇਕ, ਖੜ ਸੰਪਤੀ, ਮੋਖ ਇੱਛਾ ਇਤਿਆਦਿਕ ਰਤਨਾਂ ਦੇ ਨਾਲ। ਪਰ ਉਹਨਾਂ ਰਤਨਾਂ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਆਪਾਂ ਗੁਰੂ ਦੀ ਸਿੱਖਿਆ ਸਰਵਣ ਕਰੀਏ। ਤੇ ਕੇਵਲ ਗੁਰੂ ਦੀ ਸਿੱਖਿਆ ਸੁਣਨ ਨਾਲ ਵੀ ਨਹੀਂ ਹੁੰਦੀ, ਉਸ ਸਿੱਖਿਆ ਅਨੁਸਾਰ ਆਪਣਾ ਜੀਵਨ ਜੀਵੀਏ ਤਾਂ ਉਹ ਜਿਹੜੇ ਸਰੀਰ ਦੇ ਅੰਦਰ ਰਤਨ ਨੇ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਸੰਪੂਰਨ, ਔਰ ਇਸ ਸਰੀਰ ਰੂਪੀ ਕੋਠੜੀ ਦੇ ਅੰਦਰ ਅੰਮ੍ਰਿਤ ਵੀ ਪੂਰਨ ਹੈ, ਲਬਾਲਬ ਭਰਿਆ ਹੋਇਆ ਹੈ। ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਦਰਸਾਇਆ ਹੈ, ਹਜ਼ੂਰ ਕਹਿੰਦੇ ਨੇ ਕਿ ਇਸ ਕਾਇਆਂ ਦੇ ਅੰਦਰ ਅੰਮ੍ਰਿਤ ਵੀ ਹੈ, ਕੇਵਲ ਰਤਨ ਜਵਾਹਰ ਹੀ ਨਹੀਂ, ਇਹਦੇ ਅੰਦਰ ਅੰਮ੍ਰਿਤ ਵੀ ਹੈ ਸੰਗਤ ਜੀ। ਪਰ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪੈਂਦੀ ਹੈ। ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਫਿਰ ਵਾਹਿਗੁਰੂ ਗੁਰ ਸ਼ਬਦ ਦੀਆਂ ਬੋਕੀਆਂ ਮਾਰਨੀਆਂ ਪੈਂਦੀਆਂ ਨੇ। ਅਤੇ ਜਿਵੇਂ ਜਿਵੇਂ ਅਸੀਂ ਵਾਰ ਵਾਰ ਵਾਹਿਗੁਰੂ 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 ਦਾ ਜਾਪ ਕਰਾਂਗੇ ਫਿਰ ਉਹ ਜਿਹੜਾ ਸਾਡੇ ਅੰਦਰ ਸੰਪੂਰਨ ਅੰਮ੍ਰਿਤ ਹੈ ਨਾ ਜੀ, ਉਹਦੀ ਸਾਨੂੰ ਪ੍ਰਾਪਤੀ ਹੋਵੇਗੀ। ਜਦੋਂ ਉਹਦੀ ਪ੍ਰਾਪਤੀ ਹੋ ਗਈ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਨਹੀਂ ਰਹੇਗੀ, ਫਿਰ ਤਾਂ ਸਾਰੀ ਤ੍ਰਿਸ਼ਨਾ ਮਿਟ ਜਾਵੇਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਰਤਨਾਂ ਦੀ ਕੋਠੜੀ ਸੰਗ ਭਲੀ ਪ੍ਰਕਾਰ ਜੋ ਅੰਮ੍ਰਿਤ ਦੇ ਨਾਲ ਪੂਰਨ ਲਬਾ ਲਬ ਭਰੀ ਹੈ।
ਸਤਿਗੁਰ ਕੈ ਖਜ਼ਾਨੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਤਿਗੁਰੂ ਦੇ ਖਜ਼ਾਨੇ ਵਿੱਚੋਂ ਪ੍ਰਾਪਤ ਹੁੰਦੇ ਨੇ, ਕਿਉਂਕਿ ਸਤਿਗੁਰੂ ਜੀ ਦਾ ਖਜ਼ਾਨਾ ਹੈ ਗੁਰੂ ਦਾ ਸ਼ਬਦ। ਜਦੋਂ ਗੁਰੂ ਦਾ ਸ਼ਬਦ ਸਾਨੂੰ ਪ੍ਰਾਪਤ ਹੋ ਗਿਆ, ਗੁਰੂ ਸ਼ਬਦ ਨਾਲ ਅਸੀਂ ਜੁੜ ਗਏ, ਅਤੇ ਸੰਗਤ ਜੀ ਫਿਰ ਇਸ ਕੋਠੜੀ ਦੇ ਵਿੱਚੋਂ ਸਾਨੂੰ ਇਹ ਜਿਹੜੇ ਰਤਨ ਨੇ ਇਹ ਪ੍ਰਾਪਤ ਹੁੰਦੇ ਨੇ, ਗਿਆਨ ਵਿਵੇਕ ਖੱਟ ਸੰਪਤੀ ਮੋਖ ਇੱਛਾ ਇਤਿਆਦਿਕ, ਇਹ ਜਿਹੜੇ ਰਤਨ ਨੇ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਸ਼ਬਦ ਦੁਆਰਾ ਹੀ। ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਸਾਡੇ ਅੰਦਰ ਅੰਮ੍ਰਿਤ ਹੈ, ਇਸ ਘਰ ਹੀ ਵਹਿ ਅੰਮ੍ਰਿਤ ਭਰਪੂਰ ਹੈ। ਮਨਮੁੱਖਾ ਸਾਧ ਨਾ ਪਾਇਆ, ਇਸ ਸਰੀਰ ਰੂਪੀ ਘਰ ਦੇ ਅੰਦਰ ਅੰਮ੍ਰਿਤ ਭਰਿਆ ਹੋਇਆ ਹੈ, ਪਰ ਮਨਮੁੱਖ ਪੁਰਖਾਂ ਨੇ ਉਹਦਾ ਰਸ ਪ੍ਰਾਪਤ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਕੈ ਖਜ਼ਾਨੇ, ਇਹ ਸਭ ਕੁਛ ਸਤਿਗੁਰੂ ਦੇ ਖਜ਼ਾਨੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ।
ਅਚਰਜ ਕਿਛ ਕਹਿਣ ਨਾ ਜਾਈ,
ਹਜ਼ੂਰ ਕਹਿੰਦੇ ਹੈਰਾਨਗੀ ਹੈ ਵੀ ਕੁਛ ਕਿਹਾ ਨਹੀਂ ਜਾ ਸਕਦਾ। ਬੰਦਾ ਕਹਿਣ ਨੂੰ ਤਾਂ ਬਹੁਤ ਕੁਛ ਕਹਿੰਦਾ ਹੈ, ਬੜਾ ਬੋਲਦਾ ਹੈ, ਪਰ ਸਤਸੰਗ ਜੀ ਉਸ ਅਗੋਚਰ ਵਸਤੂ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਪਰਮੇਸ਼ਰ ਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ, ਭਾਵੇਂ ਕਿਤਨਾ ਮਰਜ਼ੀ ਵੱਡਾ ਵਿਦਵਾਨ ਹੋਵੇ, ਸੰਗਤ ਜੀ ਉਹਦਾ ਕੋਈ ਕਥਨ ਨਹੀਂ ਕਰ ਸਕਦਾ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਅਸਚਰਜਤਾਈ ਹੈ, ਹੈਰਾਨਗੀ ਹੈ, ਕੁਛ ਕਿਹਾ ਨਹੀਂ ਜਾਂਦਾ।
ਬਸਤ ਅਗੋਚਰ ਭਾਈ,
ਹੇ ਭਾਈ ਉਹ ਵਸਤੂ ਅਗੋਚਰ ਹੈ, ਇੰਦਰਿਆਂ ਤੋਂ ਅਵਿਸ਼ੇ ਹੈ, ਇੰਦਰਿਆਂ ਦਾ ਵਿਸ਼ਾ ਨਹੀਂ, ਇਹਨਾਂ ਹੱਥਾਂ ਨਾਲ ਅਸੀਂ ਉਹ ਵਸਤੂ ਨੂੰ ਪਕੜ ਨਹੀਂ ਸਕਦੇ, ਇਹਨਾਂ ਪੈਰਾਂ ਨਾਲ ਅਸੀਂ ਉਸ ਵਸਤੂ ਦੇ ਕੋਲ ਨਹੀਂ ਜਾ ਸਕਦੇ। ਸੰਗਤ ਜੀ ਉਸ ਵਸਤੂ ਦੇ ਕੋਲ ਜਾਣ ਵਾਸਤੇ ਸਾਨੂੰ ਭੈ ਦੇ ਚਰਨ ਕਰਨੇ ਪੈਣਗੇ, ਭਾਵ ਦੇ ਲੋਇਣ ਬਣਾਉਣੇ ਪੈਣਗੇ, ਜੋ ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਅੱਖੀਂ ਬਾਝੋਂ ਵੇਖਣਾ ਵਿਣ ਕਰਨਾ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਉਹ ਵਸਤੂ ਹੁਕਮ ਵਿੱਚੋਂ ਪ੍ਰਾਪਤ ਹੁੰਦੀ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਉਹ ਜਿਹੜੀ ਵਸਤੂ ਹੈ ਨਾ ਉਹ ਅਗੋਚਰ ਹੈ, ਉਹ ਇਹਨਾਂ ਇੰਦਰਿਆਂ ਤੋਂ ਪਰਾਂ ਹੈ, ਇੰਦਰਿਆਂ ਦੇ ਵਿਸ਼ੇ ਨਹੀਂ, ਇਹਨਾਂ ਇੰਦਰਿਆਂ ਕਰਕੇ ਅਸੀਂ ਉਸ ਵਸਤੂ ਨੂੰ ਪਕੜ ਨਹੀਂ ਸਕਦੇ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਬੋਲ ਨਾਹੀ ਕਛ ਕਰਨਾ ਜੋਗਾ,
ਲਾਗੇ ਬੈਠੇ ਕੁਛ ਪ੍ਰੇਮ ਵਾਲਿਆਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਉਸ ਵਸਤੂ ਦਾ ਕੋਈ ਮੁੱਲ ਪਾ ਸਕਦਾ ਹੈ, ਉਹਦੀ ਕਿੰਨੀ ਕੁ ਕੀਮਤ ਹੈ? ਅਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੋਲ ਨਾਹੀ ਕਛ ਕਰਨਾ ਜੋਗਾ। ਹਜ਼ੂਰ ਕਹਿੰਦੇ ਉਹਦੀ ਕੋਈ ਕੀਮਤ ਨਹੀਂ, ਕਿਉਂਕਿ ਉਹ ਕਿਸੇ ਮਨੁੱਖ ਦੀ ਪੈਦਾ ਕੀਤੀ ਹੋਈ ਨਹੀਂ। ਜੇ ਤਾਂ ਕਿਸੇ ਬੰਦੇ ਦੀ ਪੈਦਾ ਕੀਤੀ ਹੋਵੇ ਤਾਂ ਅਸੀਂ ਕਹਿ ਦਿਆਂਗੇ ਵੀ ਭਾਈ ਇਹਦੀ ਕੀਮਤ ਇੰਨੀ ਕੁ ਹੈ। ਵੇਖੋ ਠਠਿਆਰ ਭਾਂਡੇ ਘੜਦਾ ਹੈ ਉਹਦੀ ਕੀਮਤ ਦੱਸੀ ਜਾਂਦੀ ਹੈ। ਸੰਗਤ ਜੀ, ਤਰਖਾਣ ਲੋਹੇ ਦੇ ਕਈ ਪ੍ਰਕਾਰ ਦੇ ਸ਼ਸਤਰ ਬਣਾਉਂਦਾ ਹੈ, ਉਹਦੀ ਕੀਮਤ ਦੱਸੀ ਜਾਂਦੀ ਹੈ। ਪਰ ਹਜ਼ੂਰ ਕਹਿੰਦੇ ਨੇ ਜਿਹੜੀ ਹੈ ਹੀ ਅਵਿਸ਼ੇ, ਉਹਦੀ ਕੀਮਤ ਕੋਈ ਕੀ ਦੱਸ ਸਕਦਾ ਹੈ? ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ। ਸੁਨਿਆਰ ਗਹਿਣੇ ਘੜਦਾ ਹੈ, ਉਹਦੀ ਕੀਮਤ ਦੱਸੀ ਜਾ ਸਕਦੀ ਹੈ ਵੀ ਇਹ ਸੋਨਾ ਹੈ ਅਤੇ ਤੋਲੇ ਦਾ ਇੰਨਾ ਕੁ ਮੁੱਲ ਹੈ। ਪਰ ਹਜ਼ੂਰ ਕਹਿੰਦੇ ਮੋਲ ਨਹੀਂ ਕੁਛ ਕਰਨਾ ਜੋਗਾ। ਜੋਗਾ ਦਾ ਅਰਥ ਹੈ ਸਮਰੱਥ। ਜੋ ਸਮਰੱਥ ਵਾਹਿਗੁਰੂ ਪਰਮੇਸ਼ਰ ਨੇ ਇਹ ਅਗੋਚਰ ਵਸਤੂ ਪੈਦਾ ਕੀਤੀ ਹੈ, ਇਹਦਾ ਕੋਈ ਮੁੱਲ ਨਹੀਂ, ਇਹਦੀ ਕੋਈ ਕੀਮਤ ਨਹੀਂ, ਨਾ ਕੋਈ ਦੱਸ ਹੀ ਸਕਦਾ। ਤਾਰਨ ਦੀ ਤਾਂ ਗੱਲ ਕਿਧਰੇ ਰਹੀ। ਸੰਗਤ ਜੀ, ਜਦੋਂ ਕੋਈ ਦੱਸੇਗਾ ਤਾਂ ਫਿਰ ਹੀ ਪਤਾ ਲੱਗੇਗਾ ਨਾ ਵੀ ਇਹਦੀ ਇੰਨੀ ਕੁ ਕੀਮਤ ਹੈ, ਲੱਖ ਹੈ, ਅਰਬ ਹੈ, ਕਰੋੜ ਹੈ, ਚਲੋ ਕੋਈ ਨਾ ਕੋਈ ਤਾਰ ਦੇਵੇਗਾ। ਪਰ ਜਿਹੜੀ ਹੈ ਹੀ ਬੇਕੀਮਤੀ, ਜਿਹਦੀ ਕੀਮਤ ਦਾ ਹੀ ਕੋਈ ਪਤਾ ਨਹੀਂ, ਤਾਂ ਉਹਦੀ ਕੀਮਤ ਕੋਈ ਕੀ ਤਾਰੇਗਾ? ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਇਹ ਵਸਤੂ ਸਮਰੱਥ
ਹੈ। ਸੁਣਾਵੇ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਹਾ ਕੋ ਕਹਿ ਸੁਣਾਵੇ, ਕੀ ਕੋਈ ਕਹਿ ਕੇ ਇਸ ਵਸਤੂ ਬਾਰੇ ਦੱਸ ਸਕਦਾ ਹੈ?
ਕਥਨ ਕਹਿਣ ਕੋ ਸੋਝੀ ਨਾਹੀ।
ਹਜ਼ੂਰ ਕਹਿੰਦੇ ਕਿਸੇ ਨੂੰ ਵੀ ਇੰਨੀ ਸੋਝੀ ਨਹੀਂ, ਅਕਲ ਨਹੀਂ, ਇੰਨੀ ਬੁੱਧ ਅਤੇ ਸਿਆਣਪ ਨਹੀਂ ਕਥਨ ਅਤੇ ਕਹਿਣ ਦੀ। ਉਹਦੇ ਗਿਆਨ ਨੂੰ ਕਥਨ ਕਰਨਾ, ਉਹਦੇ ਗੁਣਾਂ ਦਾ ਕਹਿਣਾ, ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਨੂੰ ਇੰਨੀ ਸੋਝੀ ਨਹੀਂ ਵੀ ਉਹ ਸਮੱਗਰ ਰੂਪ ਵਿੱਚ ਉਹਦੇ ਸਾਰੇ ਗੁਣ ਕਥਨ ਕਰ ਦੇਵੇ, ਉਹਦਾ ਸਾਰਾ ਹੀ ਗਿਆਨ ਜਿਹੜਾ ਹੈ ਉਹ ਕਥਨ ਕਰ ਦੇਵੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਜੇ ਕੋ ਕਹੇ ਪਿੱਛੇ ਪੁਛਤਾਏ। ਜੇ ਕੋਈ ਕਹੇ ਨਾ ਵੀ ਮੈਂ ਕਹਿ ਸਕਦਾ ਹਾਂ, ਮੇਰੇ ਕੋਲ ਬੜਾ ਗਿਆਨ ਹੈ, ਮੇਰੇ ਕੋਲ ਭੰਡਾਰ ਭਰਿਆ ਹੋਇਆ ਹੈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਸੀ ਨਾ, ਸਿੱਧ ਕਹਿਣ ਲੱਗੇ ਮਹਾਰਾਜ ਅਸੀਂ ਦੱਸ ਸਕਦੇ ਹਾਂ, ਅਤੇ ਹਜ਼ੂਰ ਨੇ ਕਿਹਾ ਸੀ ਸਿੱਧੋ ਜਿਹੜਾ ਇਹ ਗੱਲ ਕਹਿ ਨਾ ਵੀ ਮੈਂ ਕਹਿ ਸਕਦਾ ਹੈ, ਉਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ, ਕਿਉਂਕਿ ਉਹ ਦੱਸ ਨਹੀਂ ਸਕਦਾ। ਹੁਣ ਕਿਸੇ ਕੋਈ ਸਵਾਲ ਕਰੇ ਅਤੇ ਸੰਗਤ ਜੀ ਜੇ ਉਹਨੂੰ ਅੱਗੋਂ ਉਹਦਾ ਉੱਤਰ ਨਾ ਆਵੇ ਤਾਂ ਫਿਰ ਉਹਨੂੰ ਤਾਂ ਪਛਤਾਉਣਾ ਹੀ ਪੈਂਦਾ ਨਾ, ਮੈਂ ਇਹਦੇ ਨਾਲ ਵਿਦਵਾਨ ਸਾਹਿਬ ਮੈਨੂੰ ਇਹਦਾ ਜਵਾਬ ਨਹੀਂ ਆਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਕਹਿੰਦਾ ਹੈ ਨਾ ਵੀ ਮੈਂ ਉਹਨੂੰ ਕਹਿ ਸਕਦਾ ਹਾਂ ਅਤੇ ਉਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ, ਇੰਨੀ ਕਿਸੇ ਨੂੰ ਸੋਝੀ ਨਹੀਂ, ਅਕਲ ਨਹੀਂ ਕਿ ਉਹ ਸਮੱਗਰ ਰੂਪ ਵਿੱਚ ਉਹਦੇ ਗੁਣਾਂ ਦਾ ਵਰਣਨ ਕਰੇ, ਉਹਦੇ ਗਿਆਨ ਦਾ ਕਥਨ ਕਰੇ।
ਜੋ ਪੇਖੈ ਤਿਸ ਬਣ ਆਵੇ।
ਪਰ ਹਜ਼ੂਰ ਕਹਿੰਦੇ ਜਿਹੜੇ ਵੇਖਦੇ ਨੇ ਨਾ ਉਹਨਾਂ ਨੂੰ ਹੀ ਬਣ ਆਉਂਦਾ
ਹੈ। ਜਾਣੈ ਕਰਨੈ ਹਾਰਾ।
ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਰਨਹਾਰ ਵਾਹਿਗੁਰੂ ਪਰਮੇਸ਼ਰ ਜਿਸ ਨੇ ਸਾਰੀ ਰਚਨਾ ਰਚੀ ਹੈ, ਜਿਸ ਨੇ ਇਹ ਉਹੀ ਪਰਮੇਸ਼ਰ ਇਹਦੇ ਬਾਰੇ ਜਾਣਦਾ ਹੈ।
ਕੀਤਾ ਕਿਆ ਬੇਚਾਰਾ।
ਤੇ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਵਿਚਾਰਾ ਮਨੁੱਖ ਕੀ ਜਾਣ ਸਕਦਾ ਹੈ, ਇਹ ਕੀ ਕਹਿ ਸਕਦਾ ਹੈ? ਇਹ ਕੁਛ ਵੀ ਨਹੀਂ ਸੰਗਤ ਜੀ ਜਾਣ ਸਕਦਾ। ਪਰਮੇਸ਼ਰ ਦਾ ਪੈਦਾ ਕੀਤਾ ਹੋਇਆ, ਕਈ ਵਾਰ ਨਾ ਪਿਤਾ ਗੁੱਸੇ ਵਿੱਚ ਆ ਕੇ ਆਪਣੇ ਪੁੱਤਰ ਨੂੰ ਝਿੜਕਦਾ ਹੈ,
ਉਹ ਕਹਿੰਦਾ ਵੀ ਮੈਂ ਤੈਨੂੰ ਪੈਦਾ ਕੀਤਾ ਕਿ ਤੂੰ ਮੈਨੂੰ ਪੈਦਾ ਕੀਤਾ ਹੈ। ਕਈ ਵਾਰ ਬੱਚੇ ਪੁੱਠੇ ਸਿੱਧੇ ਸਵਾਲ ਕਰਦੇ ਆ ਨਾ ਜੀ, ਤੇ ਬਾਪੂ ਗੁੱਸੇ ਵਿੱਚ ਵੀ ਆ ਜਾਂਦਾ ਹੈ। ਤੇ ਉਹ ਕਹਿੰਦਾ ਵੀ ਮੈਂ ਤੈਨੂੰ ਪੈਦਾ ਕੀਤਾ ਕਿ ਤੂੰ ਮੈਨੂੰ ਪੈਦਾ ਕੀਤਾ ਹੈ, ਤੂੰ ਮੇਰੇ ਨਾਲੋਂ ਕਿਧਰੋਂ ਸਿਆਣਾ ਹੋ ਗਿਓ। ਤੇ ਹਜ਼ੂਰ ਕਹਿੰਦੇ ਨੇ ਉਹ ਜੋ ਕਰਨ ਵਾਲਾ ਹੈ ਨਾ ਜੀ ਪਰਮੇਸ਼ਰ, ਇਹ ਸਾਰੀ ਲੁਕਾਈ ਉਹਦੀ ਪੈਦਾ ਕੀਤੀ ਹੋਈ ਹੈ, ਹੁਣ ਉਹਦੇ ਨਾਲੋਂ ਤੋਂ ਸਿਆਣੀ ਹੋ ਨਹੀਂ ਸਕਦੀ। ਉਹ ਸਾਰਿਆਂ ਨਾਲੋਂ ਸਿਆਣਾ ਹੈ, ਸੋਝੀਵਾਨ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪ ਹੀ ਜਾਣਦਾ ਹੈ, ਇਹ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਵਿਚਾਰਾ ਜੀਵ ਕੀ ਜਾਣ ਸਕਦਾ ਹੈ।
ਆਪਣੀ ਗਤ ਮਿਤ ਆਪੇ ਜਾਣੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੀ ਹਾਲਤ ਨੂੰ ਉਹ ਪਰਮੇਸ਼ਰ ਆਪ ਜਾਣਦਾ ਹੈ, ਮਿਤ ਨਾਮ ਮਾਪਣ ਦਾ ਹੈ। ਸੰਗਤ ਜੀ ਉਹਦੀ ਹਾਲਤ ਨੂੰ ਮਾਪਿਆ ਨਹੀਂ ਜਾ ਸਕਦਾ। ਹੋ ਸਕਦਾ ਕਿਸੇ ਬੰਦੇ ਦੀ ਹਾਲਤ ਨੂੰ ਆਪਾਂ ਮਾਪ ਲਈਏ, ਮਾਪ ਕੇ ਤੇ ਆਪਾਂ ਇਹੀ ਕਹਾਂਗੇ ਨਾ ਵੀ ਇਹ ਗਰੀਬ ਹੈ, ਇਹਦੇ ਗਲ ਕੱਪੜੇ ਚੰਗੇ ਨਹੀਂ, ਇਹ ਗਰੀਬ ਹੈ, ਇੱਥੋਂ ਕਿ ਤੀਕਰ ਮਾਪਾਂਗੇ ਨਾ ਜੀ। ਪਰ ਉਸ ਮਾਲਕ ਦੀ ਹਾਲਤ ਨੂੰ ਆਪਾਂ ਮਾਪ ਨਹੀਂ ਸਕਦੇ, ਉਹ ਆਪਣੀ ਹਾਲਤ ਨੂੰ ਆਪਣੀ ਗਤ ਨੂੰ ਆਪ ਹੀ ਜਾਣਦਾ ਹੈ।
ਹਰੇ ਆਪੇ ਪੂਰ ਭੰਡਾਰਾ।
ਸੰਗਤ ਜੀ ਉਹ ਆਪ ਹੀ, ਉਹਦੇ ਜਿਹੜੇ ਭੰਡਾਰੇ ਨੇ ਨਾ ਉਹ ਪੂਰ ਭਰੇ ਹੋਏ ਨੇ, ਤੇ ਆਪ ਉਹ ਮਾਲਕ ਹੈ। ਹਰੀ ਪਰਮੇਸ਼ਰ ਦੇ ਆਪਣੇ ਭੰਡਾਰੇ ਜਿਹੜੇ ਨੇ ਨਾ ਉਹ ਭਰੇ ਹੋਏ ਹਨ।
ਐਸਾ ਰਸ ਅੰਮ੍ਰਿਤ ਮਨ ਚਾਖਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਮਨ ਨੇ ਐਸਾ ਅੰਮ੍ਰਿਤ ਦਾ ਰਸ ਸਵਾਦ ਚਖਿਆ,
ਤ੍ਰਿਪਤ ਰਹੇ ਆਗਾਈ।
ਤੇ ਸੰਗਤ ਜੀ ਹੁਣ ਇਹ ਮਨ ਜਿਹੜਾ ਸੀ ਤ੍ਰਿਪਤ ਹੋ ਗਿਆ, ਹੁਣ ਕਿਸੇ ਪ੍ਰਕਾਰ ਦੀ ਕੋਈ ਇਹਨੂੰ ਭੁੱਖ ਨਹੀਂ, ਦੁਨਿਆਵੀ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਿਆ ਹੈ, ਪਰਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਈ ਰੱਜ ਗਿਆ ਹੈ। ਹੁਣ ਇਹਨੂੰ ਇਹ ਇੱਛਾ ਨਹੀਂ ਵੀ ਜੇ ਮੈਂ ਇੰਨਾ ਕੁ ਦਾਨ ਕਰਾਂ ਤੇ ਅੱਗੇ ਮੈਨੂੰ ਸਵਰਗ ਮਿਲੇਗਾ, ਸਵਰਗ ਵਿੱਚ ਅੰਗੂਰਾਂ ਦੀ ਸ਼ਰਾਬ ਮਿਲੇਗੀ, ਉੱਥੇ ਹੂਰਾਂ ਮਿਲਣਗੀਆਂ। ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਤਾਂ ਮਨ ਤ੍ਰਿਪਤ ਹੋ ਗਿਆ, ਰੱਜ ਗਿਆ ਹੈ। ਪਰ ਇਹ ਰੱਜਿਆ ਕਦੋਂ? ਹਜ਼ੂਰ ਅਗਲੀ ਪੰਕਤੀ ਵਿੱਚ ਦਰਸਾਉਂਦੇ ਹਨ,
ਕਹੁ ਨਾਨਕ ਮੇਰੀ ਆਸਾ ਪੂਰੀ।
ਹਜ਼ੂਰ ਕਥਨ ਕਰਦੇ ਨੇ ਮੇਰੀ ਆਸਾ, ਮੇਰੀ ਲਾਲਸਾ, ਮੇਰੀ ਇੱਛਾ ਪੂਰੀ ਹੋਈ ਹੈ
ਸਤਿਗੁਰ ਕੀ ਸਰਣਾਈ।
ਜਦੋਂ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ, ਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮੇਰੀ ਲਾਲਸਾ ਪੂਰੀ ਕਰ ਦਿੱਤੀ ਹੈ, ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਤੇ ਸੰਗਤ ਜੀ ਇੱਛਾ ਇਹੀ ਸੀ ਵੀ ਮਨ ਜਿਹੜਾ ਭੁੱਖੂ ਭੁੱਖੂ ਕਰਦਾ ਹੈ ਨਾ, ਇਹ ਪਦਾਰਥਾਂ ਦੇ ਭੋਗ ਭੋਗ ਕੇ ਵੀ ਤੇ ਭੁੱਖਾ ਹੀ ਰਹਿੰਦਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਨੂੰ ਰਜਾ ਦਿਓ। ਤੇ ਹਜ਼ੂਰ ਨੇ ਇਹ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ, ਮੇਰਾ ਹੁਣ ਜਿਹੜਾ ਮਨ ਹੈ ਨਾ ਇਹ ਤ੍ਰਿਪਤ ਹੋ ਗਿਆ ਹੈ, ਰੱਜ ਗਿਆ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਬਾਣੀ ਭਗਤਾਂ ਕੀ।
ਸੰਗਤ ਜੀ ਲੜੀਵਾਰ ਕਥਾ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 'ਤੇ ਚੱਲ ਰਹੀ ਹੈ, ਰਾਗ ਧਨਾਸਰੀ ਦੇ ਅੰਦਰ ਭਗਤਾਂ ਦੀ ਬਾਣੀ ਸਤਿਗੁਰੂ ਜੀ ਨੇ ਅੰਕਿਤ ਕੀਤੀ ਹੈ।
ਤੇਰੇ ਲੋਚਨ,
ਇਹ ਜਿਹੜਾ ਪਾਵਨ ਸ਼ਬਦ ਹੈ ਇਹ ਭਗਤ ਤਰਲੋਚਨ ਜੀ ਦਾ ਆਰੰਭ ਹੋ ਰਿਹਾ ਹੈ, ਔਰ ਭਗਤਾਂ ਦੀ ਬਾਣੀ ਬਹੁਵਚਨ ਹੋਣ ਕਰਕੇ ਅੱਗੇ ਹੋਰ ਵੀ ਭਗਤਾਂ ਦੀ ਬਾਣੀ ਆਵੇਗੀ ਜਿਵੇਂ। ਸੋ ਸੰਗਤ ਜੀ, ਸ੍ਰੀ ਸਹਿਣ ਜੀ ਦਾ ਸ਼ਬਦ ਆਵੇਗਾ, ਭਗਤ ਧੰਨੇ ਜੀ ਦਾ ਸ਼ਬਦ ਆਵੇਗਾ, ਪੀਪਾ ਜੀ ਦਾ ਸ਼ਬਦ ਆਵੇਗਾ। ਇਸ ਕਰਕੇ ਹਜ਼ੂਰ ਨੇ ਇੱਥੇ ਬਹੁ ਵਚਨ ਵਰਤਿਆ ਹੈ, ਤਨਾਸਰੀ ਬਾਣੀ ਭਗਤਾਂ ਕੀ। ਤਨਾਸਰੀ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਹਜ਼ੂਰ ਨੇ ਅੰਕਿਤ ਕੀਤੀ ਹੈ। ਤਰਲੋਚਨ, ਤਰਲੋਚਨ ਦਾ ਇਹ ਪਾਵਨ ਸ਼ਬਦ ਆਰੰਭ ਹੋ ਰਿਹਾ ਹੈ। ਸੰਗਤ ਜੀ, ਤਰਲੋਚਨ ਇੱਕ ਤਾਂ ਉਹ ਤਰਲੋਚਨ ਹੋਇਆ ਹੈ ਜਿਹਨੇ ਭਗਤ ਧੰਨਾ ਜੀ ਨੂੰ ਪੱਥਰ ਦੇ ਕੇ ਅਤੇ ਗਲੋਂ ਲਾਇਆ ਸੀ। ਇਹ ਤਰਲੋਚਨ ਜਿਹੜਾ ਹੋਇਆ ਇਹ ਬਾਣੀਆਂ ਹੋਇਆ ਹੈ ਅਤੇ ਉਹ ਪੰਡਿਤ ਸੀ। ਔਰ ਭਗਤ ਤਰਲੋਚਨ ਜੀ ਅਤੇ ਭਗਤ ਨਾਮਦੇਵ ਜੀ, ਇਹਨਾਂ ਦੀ ਆਪਸ ਵਿੱਚ ਮਿੱਤਰਤਾ ਹੀ ਸੀ। ਆਪਾਂ ਕੱਲ੍ਹ ਦੇ ਪਾਵਨ ਸ਼ਬਦ ਅੰਦਰ ਵੀ ਵਿਚਾਰ ਕੀਤੀ ਸੀ, ਇਹ ਦੋਵੇਂ ਜਾਣੇ ਮਿਲ ਕਰਕੇ ਪਰਮੇਸ਼ਰ ਦੀ ਭਗਤੀ ਕਰਦੇ ਸਨ। ਔਰ ਭਗਤ ਤਰਲੋਚਨ ਜੀ ਦਾ ਇਹ ਸ਼ਬਦ ਜੋ ਆਪ ਸਰਵਣ ਕਰ ਰਹੇ ਹੋ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ।
ਸੰਗਤ ਜੀ, ਇਹਦੀਆਂ ਦੋ ਉਥਾਨਕਾਂ ਵਿਦਵਾਨਾਂ ਨੇ ਲਿਖੀਆਂ ਨੇ। ਇੱਕ ਤਾਂ ਇਹ ਲਿਖੀ ਹੈ ਕਿ ਭਗਤ ਤਰਲੋਚਨ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ, ਲੰਮਾ ਸਮਾਂ ਬੀਤ ਗਿਆ, ਔਰ ਭਗਤ ਜੀ ਦੀ ਘਰਵਾਲੀ ਨੇ ਭਗਤ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਭਗਤ ਜੀ ਆਪਾਂ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਾਡੇ 'ਤੇ ਵੀ ਕਿਰਪਾ ਕਰੇ, ਸਾਨੂੰ ਵੀ ਪੁੱਤਰ ਦੀ ਦਾਤ ਪ੍ਰਾਪਤ ਹੋਵੇ, ਕਿਉਂਕਿ ਮਾਵਾਂ ਪੁੱਤਰਾਂ ਤੋਂ ਬਗੈਰ ਸ਼ੋਭਦੀਆਂ ਨਹੀਂ। ਭਗਤ ਜੀ ਨੇ ਅਰਦਾਸ ਕੀਤੀ, ਸੰਗਤ ਜੀ ਅਕਾਲ ਪੁਰਖ ਨੇ ਕਿਰਪਾ ਕੀਤੀ ਅਤੇ ਪੁੱਤਰ ਦੀ ਦਾਤ ਪ੍ਰਾਪਤ ਹੋਈ। ਸਾਖੀਕਾਰ ਨੇ ਜ਼ਿਕਰ ਕੀਤਾ ਹੈ ਵੀ ਉਹ ਬੱਚਾ ਜਿਹੜਾ ਸੀ ਥੋੜ੍ਹੇ ਸਮੇਂ ਤੋਂ ਬਾਅਦ ਚੜ੍ਹਾਈ ਕਰ ਗਿਆ। ਜਦੋਂ ਚੜ੍ਹਾਈ ਕਰ ਗਿਆ ਤਾਂ ਭਗਤ ਜੀ ਦੀ ਘਰਵਾਲੀ ਜਿਹੜੀ ਸੀ ਨਾ, ਉਹ ਪਰਮੇਸ਼ਰ ਨੂੰ ਬੁਰਾ ਭਲਾ ਬੋਲਣ ਲੱਗ ਪਈ ਵੀ ਵੇਖੋ ਪਰਮੇਸ਼ਰ ਨੇ ਸਾਡੇ ਨਾਲ ਕੀ ਕੀਤਾ, ਪਹਿਲਾਂ ਪੁੱਤਰ ਦੇ ਦਿੱਤਾ ਹੈ, ਹੁਣ ਲੈ ਵੀ ਗਿਆ ਹੈ, ਇਹ ਕੋਈ ਚੰਗਾ ਥੋੜ੍ਹਾ ਕੀਤਾ। ਕਈ ਵਾਰ ਅਸੀਂ ਵੀ ਉਹਦੇ 'ਤੇ ਗਿਲਾ ਕਰਦੇ ਹਾਂ ਵੀ ਸਾਨੂੰ ਆਹ ਨਹੀਂ ਮਿਲਿਆ, ਸਾਨੂੰ ਆਹ ਨਹੀਂ ਮਿਲਿਆ। ਬਾਬਾ ਸ਼ਾਮ ਸਿੰਘ ਜੀ ਜਦੋਂ ਹਰਿਮੰਦਰ ਸਾਹਿਬ ਤੋਂ ਕੀਰਤਨ ਦੀ ਸੇਵਾ ਤੋਂ ਵਿਹਲੇ ਹੁੰਦੇ ਅਤੇ ਛਬੀਲ 'ਤੇ ਬੈਠ ਕੇ ਜਲ ਛਕਾਇਆ ਕਰਦੇ, ਇੱਕ ਆਦਮੀ ਆਇਆ, ਉਹਦੇ ਕੱਪੜੇ ਫਟੇ ਹੋਏ ਸਨ ਅਤੇ ਜਦੋਂ ਉਹ ਪਾਣੀ ਪੀਣ ਲੱਗਾ ਤਾਂ ਬਾਬਾ ਸ਼ਾਮ ਸਿੰਘ ਜੀ ਨੇ ਕੌਲਾ ਭਰ ਕੇ ਨਾ ਜਲ ਦਾ ਉਹਨੂੰ ਦਿੱਤਾ ਅਤੇ ਕਹਿਣ ਲੱਗੇ ਮਹਾਂਪੁਰਖ ਵੀ ਬੋਲ ਵਾਹਿਗੁਰੂ, ਅਤੇ ਕਹਿਣ ਲੱਗੇ ਭਾਈ ਵਾਹਿਗੁਰੂ ਕਹਿ ਕੇ ਜਲ ਛਕ ਲਾ। ਕਹਿਣ ਲੱਗਾ ਮੈਂ ਕਿਉਂ ਆਖਾਂ, ਬੜੇ ਹੈਰਾਨ ਹੋਏ। ਕਹਿਣ ਲੱਗੇ ਨਹੀਂ ਭਾਈ ਤੂੰ ਵਾਹਿਗੁਰੂ ਕਹਿ ਕੇ ਜਲ ਛਕ ਲਾ। ਕਹਿਣ ਲੱਗਾ ਮੈਂ ਨਹੀਂ ਆਖਣਾ ਜੀ, ਮੈਨੂੰ ਉਹਨੇ ਕੀ ਦਿੱਤਾ ਮੇਰੇ, ਵੇਖੋ ਆਪ ਗੱਲ ਦੇ ਕੱਪੜੇ ਜਿਹੜੇ ਇਹ ਵੀ ਫਟੇ ਹੋਏ ਨੇ, ਪੁਰਾਣੇ ਨੇ, ਘਰ ਖਾਣ ਨੂੰ ਰੋਟੀ ਨਹੀਂ, ਮੈਂ ਕਿਉਂ ਆਖਾਂ। ਦਿਵ ਦ੍ਰਿਸ਼ਟੀ ਸਨ ਨਾਲ ਲਏ ਆਪਣੇ ਅਸਥਾਨ 'ਤੇ ਸੰਗਤ ਜੀ ਇੱਕ ਸੇਠ ਨੂੰ ਕਹਿ ਆਏ ਵੀ ਇੰਨੀ ਕੁ ਮਾਇਆ ਲੈ ਆਵੀਂ, ਉਹ ਮਾਇਆ ਲੈ ਆਇਆ। ਔਰ ਜਦੋਂ ਮਾਇਆ ਲੈ ਆਇਆ ਤਾਂ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਵੀ ਬੇਤਰਾ ਤੈਨੂੰ ਅਸੀਂ ਇਹ ਮਾਇਆ ਦੇਣੀ ਹੈ ਅਤੇ ਤੂੰ ਇਸ ਤਰ੍ਹਾਂ ਕਰ ਵੀ ਸਾਨੂੰ ਇੱਕ ਅੱਖ ਕੱਢ ਕੇ ਦੇ ਦੇ। ਕਹਿਣ ਲੱਗਾ ਜੀ ਕਿਉਂ ਦੇਵਾਂ, ਕਹਿਣ ਲੱਗੇ ਵੀ ਹੁਣ ਤੂੰ ਇੱਕ ਪਾਸੇ ਤਾਂ ਲੱਗਣਾ, ਇੱਕ ਪਾਸੇ ਤੂੰ ਕਹਿਣਾ ਵੀ ਪਰਮੇਸ਼ੁਰ ਨੇ ਮੈਨੂੰ ਦਿੱਤਾ ਕੁਛ ਨਹੀਂ, ਅਤੇ ਇੱਕ ਪਾਸੇ ਜੇ ਅਸੀਂ ਤੇਰੇ ਤੋਂ ਅੱਖ ਮੰਗੀ ਹੈ ਅਤੇ ਤੂੰ ਕਹਿੰਦਾ ਇਹ ਮੇਰੀ ਹੈ ਮੈਂ ਕਾਣਾ ਹੋ ਜਾਵਾਂਗਾ। ਫਿਰ ਕਹਿਣ ਲੱਗੇ ਚੱਲ ਇੱਕ ਬਾਂਹ ਹੀ ਵੱਢ ਕੇ ਦੇ ਦੇ। ਕਹਿਣ ਲੱਗਾ ਨਹੀਂ ਜੀ ਮੈਂ ਟੁੰਡਾ ਹੋ ਜਾਵਾਂਗਾ। ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਫਿਰ ਵੇਖ ਤੂੰ ਇਹ ਗੱਲ ਨਾ ਕਹੋ ਵੀ ਮੈਨੂੰ ਪਰਮੇਸ਼ੁਰ ਨੇ ਦਿੱਤਾ ਕੁਛ ਨਹੀਂ, ਤੈਨੂੰ ਪਰਮੇਸ਼ੁਰ ਨੇ ਨਰ ਨਰਾਇਣੀ ਮਨੁੱਖਾ ਦੇ ਹੀ ਦਿੱਤੀ ਹੈ, ਹੁਣ ਕੰਮ ਤਾਂ ਤੂੰ ਕਰਨਾ ਨਾ, ਜੇ ਕੰਮ ਕਰੇਗਾ ਤਾਂ ਆਪੇ ਘਰ ਦੀ ਗਰੀਬੀ ਦੂਰ ਹੋਵੇਗੀ, ਅਤੇ ਜੇ ਤੂੰ ਦਲਿੱਦਰ ਕਰਕੇ ਪਿਆ ਰਵੇਂ ਤਾਂ ਫਿਰ ਤਾਂ ਨਹੀਂ ਨਾ ਇਹ ਗਰੀਬੀ ਦੂਰ ਹੋਣੀ। ਕਈ ਵਾਰ ਅਸੀਂ ਵੀ ਗਿਲਾ ਕਰਦੇ ਹਾਂ ਵੀ ਸਾਨੂੰ ਪਰਮੇਸ਼ੁਰ ਨੇ ਕੀ ਦਿੱਤਾ ਹੈ। ਅਸੰਗਾ ਜੀ ਕਈ ਵਾਰ ਕਿਤੇ ਨੌਜਵਾਨ ਕੋਈ ਬੇਟਾ ਚੜ੍ਹਾਈ ਕਰ ਜਾਵੇ ਨਾ ਅਤੇ ਲੋਕ ਕਹਿੰਦੇ ਸਾਡੇ ਨਾਲ ਤਾਂ ਥੱਲੇ ਉੱਤਰ ਕੇ ਲੜਿਆ ਹੈ, ਸਾਡੇ ਨਾਲ ਥੱਲੇ ਉੱਤਰ ਕੇ ਲੜਿਆ ਹੈ, ਅਣਹੋਣੀ ਸਾਡੇ ਨਾਲ ਕਰ ਦਿੱਤੀ ਹੈ। ਜਦਕਿ ਪਰਮੇਸ਼ੁਰ ਕਿਸੇ ਦਾ ਮਾੜਾ ਨਹੀਂ ਕਰਦਾ, ਉਹ ਤਾਂ ਸਾਰਿਆਂ ਦਾ ਹੀ ਭਲਾ ਲੋਚਦਾ ਹੈ, ਪਰ ਸਾਡੇ ਕਰਮ ਹੀ ਸਭ ਕੁਝ ਕਰਦੇ ਨੇ। ਹੁਣ ਜਦੋਂ ਭਗਤ ਜੀ ਦੀ ਘਰਵਾਲੀ ਕਹਿਣ ਲੱਗੀ ਵੇਖੋ ਜੀ ਪਰਮੇਸ਼ੁਰ ਨੇ ਕਿੱਡਾ ਸਾਡੇ ਨਾਲ ਬੁਰਾ ਕੀਤਾ, ਪਹਿਲਾਂ ਪਚੰਗੀ ਦੇ ਦਿੱਤਾ ਹੁਣ ਲੈ ਵੀ ਗਿਆ, ਇੱਕ ਤਾਂ ਵਿਦਵਾਨਾਂ ਨੇ ਇਹ ਉਥਾਨਕਾ ਇਹਦੇ ਨਾਲ ਲਾਈ ਹੈ, ਦੂਜੀ ਉਥਾਨਕਾ ਜਿਹੜੀ ਉਹ ਹੈ ਕਿ ਭਗਵਾਨ ਆਪ 13 ਮਹੀਨੇ ਭਗਤ ਜੀ ਦੇ ਗ੍ਰਹਿ ਸਤਸੰਗ ਜੀ ਕੰਮ ਕਾਰ ਕਰਦਾ ਰਿਹਾ ਗੋਲਾ ਬਣ ਕੇ 13 ਮਹੀਨੇ। ਇੱਕ ਦਿਨ ਭਗਤ ਜੀ ਦੀ ਘਰਵਾਲੀ ਨੇ ਵਿਚਾਰਿਆ ਵੀ ਮੈਂ ਜਿੰਨਾ ਕੁ ਪ੍ਰਸ਼ਾਦਾ ਛਕਾਉਣੀ ਆ ਓਨਾ ਕੁ ਛਕ ਲੈਂਦਾ ਹੈ, ਕਦੀ ਇਹਨੇ ਮੰਗਿਆ ਨਹੀਂ, ਅੱਜ ਮੈਂ ਇਹਨੂੰ ਰਜਾਵਾਂ। ਜਦੋਂ ਰਜਾਇਆ ਤਾਂ ਹੁਣ ਪਰਮੇਸ਼ੁਰ ਨੂੰ ਕੌਣ ਰਜਾ ਸਕਦਾ ਸੰਗਤ ਜੀ, ਉਹ ਤਾਂ ਸਾਰੀ ਕਾਇਨਾਤ ਨੂੰ ਰਜਾਉਂਦਾ ਹੈ, ਉਹਨੂੰ ਕੌਣ ਰਜਾ ਸਕਦਾ ਹੈ। ਉਹ ਰੱਜਿਆ ਨਾ ਆਟਾ ਮੁੱਕ ਗਿਆ। ਹੁਣ ਭਗਤ ਜੀ ਦੀ ਘਰਵਾਲੀ ਨੇ ਬਾਹਰ ਜਾ ਕੇ 2-4 ਬੀਬੀਆਂ ਕੋਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਵੇਖੋ ਜੀ ਇਹ ਤਾਂ ਛਟੀਆਂ ਦਾ ਭੁੱਖਾ ਹੈ, ਜਿੰਨਾ ਕੁ ਆਟਾ ਸੀ ਸਾਰਾ ਹੀ ਖਾ ਗਿਆ, ਅਜੇ ਵੀ ਨਹੀਂ ਰੱਜਿਆ। ਅਤੇ ਸਾਖੀਕਾਰ ਨੇ ਜ਼ਿਕਰ ਕੀਤਾ ਵੀ ਉਹ ਭਗਵਾਨ ਜੀ ਅਲੋਪ ਹੋ ਗਏ। ਜਦੋਂ ਭਗਤ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਫਿਰ ਇਹ 2 ਥਾਨਕਾਂ ਵਿਦਵਾਨਾਂ ਨੇ ਦਰਸਾਈਆਂ ਨੇ, ਨਾਰਾਇਣ ਨਿੰਦਸ ਕਾਏ। ਭਗਤ ਜੀ ਕਹਿੰਦੇ ਨੇ ਨਾਰਾਇਣ ਪਰਮਾਤਮਾ ਦੀ ਤੂੰ ਕਿਉਂ ਨਿੰਦਿਆ ਕੀਤੀ ਹੈ, ਤੂੰ ਉਸ ਪਰਮਾਤਮਾ ਨੂੰ ਨਿੰਦਣਾ ਨਹੀਂ ਸੀ।
ਭੁੱਲੀ ਗਵਾਰੀ
ਹੇ ਭੁੱਲੀ ਹੋਈ ਬੇਸਮਝੇ। ਔਰ ਦੂਸਰਾ ਵਿਦਵਾਨਾਂ ਨੇ ਇਹਦਾ ਅਰਥ ਇਹ ਵੀ ਕੀਤਾ ਹੈ ਵੀ ਜਿਹੜੀ ਸਾਡੀ ਜਿੰਦ ਹੈ ਨਾ ਇਹ ਭੁੱਲੀ ਹੋਈ ਹੈ, ਭੁੱਲ ਕੇ ਪਰਮੇਸ਼ੁਰ ਦੀ ਨਿੰਦਿਆ ਕਰਦੀ ਹੈ। ਅਤੇ ਸਮਝਾਉਂਦੇ ਨੇ ਵੀ ਹੇ ਜਿੰਦ ਤੂੰ ਭੁੱਲ ਕੇ ਵੀ ਉਸ ਪਰਮਾਤਮਾ ਦੀ ਕਦੇ ਨਿੰਦਿਆ ਨਾ ਕਰ।
ਕ੍ਰਿਤ ਸੋ ਕ੍ਰਿਤ ਥਾਰੋ ਕਰਮ ਰੀ।
ਦੁਕ੍ਰਿਤ ਸੁਕ੍ਰਿਤ, ਦੁਕ੍ਰਿਤ ਦਾ ਅਰਥ ਹੈ ਮੰਦੇ ਕਰਮ, ਮਾੜੇ ਕਰਮ। ਸੁਕ੍ਰਿਤ ਦਾ ਅਰਥ ਹੈ ਪੁੰਨ ਕਰਮ, ਚੰਗੇ ਕਰਮ। ਤੋਂ ਭਗਤ ਜੀ ਕਹਿੰਦੇ ਥਾਰੋ ਕਰਮ ਰੀ, ਰੀ ਨਾਮ ਇਸਤਰੀ ਦਾ, ਹੇ ਇਸਤਰੀ ਹੇ ਜਿੰਦ ਇਹ ਤੇਰੇ ਹੀ ਕੀਤੇ ਹੋਏ ਹਨ ਚੰਗੇ ਤੇ ਮਾੜੇ ਕਰਮ। ਵਿਸਰਾਮ ਦੇ ਕੇ ਫਰਮਾਉਂਦੇ ਹਨ
ਸੰਕਰਾ ਮਸਤਕ ਬਸਤਾ।
ਜਦੋਂ ਭਗਤ ਤਰਲੋਚਨ ਜੀ ਨੇ ਕਿਹਾ ਨਾ ਵੀ ਇਹ ਤੇਰੇ ਕੀਤੇ ਹੋਏ ਮੰਦੇ ਤੇ ਚੰਗੇ ਕਰਮ ਤੈਨੂੰ ਆਪ ਨੂੰ ਭੋਗਣੇ ਪੈਣੇ ਨੇ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਸੰਗਤ ਜੀ ਇੱਕ ਐਸੇ ਕਰਮ ਹੁੰਦੇ ਨੇ ਜਿਨ੍ਹਾਂ ਨੂੰ ਅਵੱਛ ਭੋਗਣਾ ਪੈਂਦਾ ਹੈ, ਇੱਕ ਕਰਮ ਐਸੇ ਹੁੰਦੇ ਨੇ ਉਹਨਾਂ ਕਰਕੇ ਕੋਈ ਰੋਗ ਆ ਜਾਵੇ ਨਾ ਅਤੇ ਆਪਾਂ ਦਵਾਈ ਲੈ ਲਈਏ ਅਤੇ ਉਹ ਮਿਟ ਜਾਂਦੇ ਨੇ, ਪਰ ਇੱਕ ਹੁੰਦੇ ਨੇ ਆਪਾਂ ਜਿੰਨੀ ਮਰਜ਼ੀ ਦਵਾਈ ਖਾਈ ਜਾਈਏ, ਜੋ ਮਰਜ਼ੀ ਉਪਚਾਰ ਕਰੀ ਜਾਈਏ, ਉਹ ਮਿਟਦੇ ਨਹੀਂ। ਕਰਮਾਂ ਦੀ ਗਤੀ ਬਲਵਾਨ ਹੈ, ਭੋਗਿਆਂ ਤੋਂ ਬਗੈਰ ਮਿਟਦੀ ਨਹੀਂ। ਭਗਤ ਜੀ ਕਹਿਣ ਲੱਗੇ ਇਹ ਚੰਗੇ ਅਤੇ ਮੰਦੇ ਤੇਰੇ ਕਰਮ ਤੈਨੂੰ ਭੋਗਣੇ ਪੈਣੇ ਨੇ। ਅਤੇ ਭਗਤਨੀ ਨੇ ਪੁੱਛਿਆ ਜੀ ਕਿਸੇ ਹੋਰ ਨੇ ਵੀ ਇਹ ਕਰਮਾਂ ਦਾ ਫਲ ਭੋਗਿਆ ਹੈ?
ਤੇ ਭਗਤ ਜੀ ਅੱਗੇ ਦਰਸਾ ਰਹੇ ਨੇ ਸੰਕਰਾ ਮਸਤਕ ਬਸਤਾ। ਕਹਿਣ ਲੱਗੇ ਭਾਗਵਾਨ ਨੇ ਸੰਕਰਾ ਦਾ ਅਰਥ ਹੈ ਸ਼ਿਵ ਜੀ। ਸ਼ਿਵ ਜੀ ਦੇ ਮੱਥੇ ਵਿੱਚ ਵਸਦਾ ਹੈ ਚੰਦਰਮਾ।
ਸੁਰ ਸਰੀ ਇਸ ਨਾਨ ਰੇ,
ਕਹਿੰਦੇ ਚੰਦਰਮਾ ਨੇ ਸੰਗਤ ਜੀ ਇੰਦਰ ਦੀ ਸਹਾਇਤਾ ਕੀਤੀ ਸੀ। ਇੰਦਰ ਨੇ ਗੌਤਮ ਰਿਸ਼ੀ ਦੀ ਘਰਵਾਲੀ ਅਹਲਿਆ ਦਾ ਸਤ ਭੰਗ ਕੀਤਾ ਸੀ ਔਰ ਰਿਸ਼ੀ ਨੇ ਇਹਦੇ ਗਿੱਲਾ ਪਰਨਾ ਮਾਰਿਆ ਅਤੇ ਇਹਨੂੰ ਕਲੰਕ ਲੱਗ ਗਿਆ। ਔਰ ਦੂਸਰਾ ਇਹਦਾ ਅਵਗਣ ਇਹ ਵੀ ਦਰਸਾਉਂਦੇ ਨੇ ਵੀ ਇਹਨੇ ਆਪਣੇ ਗੁਰੂ ਦੀ ਘਰਵਾਲੀ ਨਾਲ ਮੰਦ ਕਰਮ ਕੀਤਾ, ਉਹਦੇ ਤੋਂ ਪੁੱਤਰ ਪੈਦਾ ਹੋਇਆ। ਜਦੋਂ ਰਿਸ਼ੀ ਨੂੰ ਪਤਾ ਲੱਗਾ ਤੇ ਉਹਨੇ ਸਰਾਫ ਦੇ ਦਿੱਤਾ ਸੀ ਵੀ ਤੂੰ ਵਾਧਾ ਘਟਦਾ ਰਹੋ। ਹੁਣ ਇਹਨੇ ਸ਼ਿਵਜੀ ਦੀ ਆਰਾਧਨਾ ਕੀਤੀ ਹੈ, ਆਰਾਧਨਾ ਕਰਕੇ ਕਹਿਣ ਲੱਗਾ ਤੁਸੀਂ ਮੇਰਾ ਇਹ ਜਿਹੜਾ ਪਾਪ ਕਰਮ ਹੈ ਨਾ ਇਹ ਟਾਲ ਦਿਓ, ਮੇਰਾ ਕੀਤਾ ਹੋਇਆ ਕਰਮ ਜਿਹੜਾ ਇਹ ਨਾਸ ਕਰ ਦਿਓ। ਸ਼ਿਵਜੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗਾ ਵੀ ਇਹ ਹੈ ਅਮਿੱਟ ਕਰਮ, ਅਮਿੱਟ ਕਰਮ ਜਿਹੜਾ ਇਹਨੂੰ ਮੈਂ ਮਿਟਾ ਨਹੀਂ ਸਕਦਾ। ਹੁਣ ਕਹਿੰਦੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਤੇ ਚੰਦਰਮਾ ਨੇ ਝੱਟ ਆਪਣਾ ਵਾਰ ਪਲਟਿਆ ਤੇ ਕਹਿਣ ਲੱਗੇ ਫਿਰ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਆਪਣੇ ਮੱਥੇ ਵਿੱਚ ਨਿਵਾਸ ਦੇ ਦਿਓ। ਤੇ ਸ਼ਿਵ ਜੀ ਨੇ ਕਿਹਾ ਹਾਂ ਜਦੋਂ ਤੂੰ ਦੂਜ ਦਾ ਚੰਦ ਹੋਵੇਂਗਾ ਨਾ ਉਦੋਂ ਤੂੰ ਮੇਰੇ ਮੱਥੇ ਵਿੱਚ ਵਸੀ। ਵਿਦਵਾਨਾਂ ਨੇ ਲਿਖਿਆ ਵੀ ਦੂਜ ਦਾ ਚੰਦਰਮਾ ਜਿਹੜਾ ਉਹ ਸ਼ਿਵ ਜੀ ਦੇ ਮੱਥੇ ਵਿੱਚ ਵਸਦਾ ਹੈ। ਤੇ ਸੰਗਤ ਜੀ ਫਿਰ ਉੱਥੇ ਇਹ ਵੀ ਪੁਰਾਤਨ ਗ੍ਰੰਥਾਂ ਦੀ ਵਿਚਾਰ ਹੈ ਵੀ ਸ਼ਿਵ ਜੀ ਦੀਆਂ ਜੜਾਵਾਂ ਵਿੱਚ ਗੰਗਾ ਵੀ ਹੈ। ਹੁਣ ਭਗਤ ਜੀ ਨੇ ਕਿਹਾ ਵੀ ਸ਼ਿਵ ਜੀ ਦੇ ਮੱਥੇ ਵਿੱਚ ਵਸਦਾ ਹੈ ਅਤੇ ਸੁਰਸਰੀ ਇਸ਼ਨਾਨ ਰੇ, ਜਿਹੜੀ ਸ਼ਿਵ ਜੀ ਦੇ ਜੜਾਵਾਂ ਵਿੱਚ ਗੰਗਾ ਵਗਦੀ ਹੈ ਉੱਥੇ ਰੋਜ਼ਾਨਾ ਉਹ ਇਸ਼ਨਾਨ ਵੀ ਕਰਦਾ ਹੈ।
ਕੁਲ ਜਨ ਮੱਦੇ ਮਿਲਿਓ ਸਾਰਗ ਪਾਨ ਰੇ।
ਵਿਦਵਾਨਾਂ ਨੇ ਜ਼ਿਕਰ ਕੀਤਾ ਉਹਨੇ ਗੰਗਾ ਦੀ ਉਪਾਸ਼ਨਾ ਕੀਤੀ ਅਤੇ ਗੰਗਾ ਨੂੰ ਵੀ ਉਹਨੇ ਆਪਣਾ ਇਹ ਕਰਮ ਮਿਟਾਉਣ ਵਾਸਤੇ ਕਿਹਾ ਵੀ ਗੰਗਾ ਨੇ ਵੀ ਨਾ ਕਰ ਦਿੱਤੀ, ਕਹਿਣ ਲੱਗੀ ਨਹੀਂ ਇਹ ਅਮਿੱਟ ਕਰਮ ਮੈਂ ਮਿਟਾ ਨਹੀਂ ਸਕਦੀ। ਕਹਿਣ ਲੱਗਾ ਫਿਰ ਤੁਸੀਂ ਇਸ ਤਰ੍ਹਾਂ ਕਰੋ ਵੀ ਮੈਨੂੰ ਵਿਸ਼ਨੂੰ ਦੇ ਚਰਨਾਂ ਵਿੱਚ ਸਥਾਨ ਦੇ ਦਿਓ, ਮੈਂ ਵਿਸ਼ਨੂੰ ਦੀ ਆਰਾਧਨਾ ਕਰਾਂ। ਗੰਗਾ ਨੇ ਕਿਹਾ ਠੀਕ ਹੈ। ਕਹਿੰਦੇ ਜਦੋਂ ਇਹਨੇ ਵਿਸ਼ਨੂੰ ਦੀ ਆਰਾਧਨਾ ਕੀਤੀ ਵਿਸ਼ਨੂੰ ਪ੍ਰਸੰਨ ਹੋਇਆ ਅਤੇ ਹੁਣ ਇਹਨੇ ਵਿਚਾਰਿਆ ਵੀ ਵਿਸ਼ਨੂੰ ਨੇ ਵੀ ਇਹੀ ਗੱਲ ਕਹਿਣੀ ਆ ਵੀ ਇਹ ਕਰਮ ਤੇਰਾ ਮਿਟਿਆ ਮਿਟ ਨਹੀਂ ਸਕਦਾ। ਅਤੇ ਕਹਿੰਦੇ ਨੇ ਵੀ ਇਹਨੇ ਕਹਿ ਦਿੱਤਾ ਇਸ ਤਰ੍ਹਾਂ ਕਰੋ ਤੁਸੀਂ ਭਗਵਾਨ ਜੀ ਅਤੇ ਤੁਸੀਂ ਮੇਰੀ ਕੁੱਲ ਵਿੱਚ ਜਨਮ ਲਓ, ਮੇਰੀ ਅੰਸ਼ ਵੰਸ਼ ਦੇ ਵਿੱਚ ਜਿਹੜੀ ਚੰਦਰ ਵੰਸ਼ੀ ਹੈ ਕੁੱਲ ਉਹਦੇ ਵਿੱਚ ਤੁਸੀਂ ਜਨਮ ਲਓ। ਉਹਨੇ ਤਥਾਸਤੂ ਕਹਿ ਦਿੱਤਾ। ਹੁਣ ਇੱਥੇ ਭਗਤ ਜੀ ਕਹਿੰਦੇ ਨੇ ਕੁੱਲ ਜਨ ਮੱਧੇ ਮਿਲਿਓ ਸਾਰੰਗ ਪਾਣ ਰੇ। ਸਾਰੰਗ ਪਾਣ ਦਾ ਅਰਥ ਹੈ ਪਰਮਾਤਮਾ, ਜਿਹਨੇ ਧਨੁਸ਼ ਪਗੜਿਆ ਹੋਇਆ ਹੱਥ ਦੇ ਵਿੱਚ। ਉਹ ਵਿਸ਼ਨੂੰ ਜਿਹੜਾ ਸੀ ਨਾ ਜੀ ਉਹ ਕ੍ਰਿਸ਼ਨ ਦਾ ਰੂਪ ਹੋ ਕਰਕੇ ਤੇ ਚੰਦਰ ਵੰਸ਼ੀ ਕੁੱਲ ਦੇ ਵਿੱਚ ਪੈਦਾ ਹੋਇਆ।
ਕਰਮ ਕਰ ਕਲੰਕ ਮਫੀਟਸ ਰੀ।
ਪਰ ਕਹਿੰਦੇ ਉਹ ਕ੍ਰਿਸ਼ਨ ਜਿਹੜਾ ਸੀ ਨਾ ਉਹ ਵੀ ਚੰਦਰਮਾ ਦੇ ਕਲੰਕ ਨੂੰ ਮਿਟਾ ਨਹੀਂ ਸਕਿਆ। ਇਹ ਅਮਿੱਟ ਹੈ, ਮਫੀਟਸ ਰੀ ਦਾ ਅਰਥ ਹੈ ਅਮਿੱਟ ਹੈ, ਮਿਟਾ ਨਹੀਂ ਸਕਦਾ ਕੋਈ।
ਵਿਸ਼ਵ ਕਾ ਦੀਪਕ ਸਵਾਮੀ ਤਾਚੇ ਰੇ ਸਵਾਰਥੀ।
ਪੁੱਛਿਆ ਜੀ ਹੋਰ ਵੀ ਕਿਸੇ ਨੇ ਕਰਮ ਭੋਗੇ ਨੇ? ਕਹਿਣ ਲੱਗੇ ਜੀ ਹਾਂ ਵਿਸ਼ਵ ਕਾ ਦੀਪਕ ਸਵਾਮੀ, ਸਾਰੇ ਸੰਸਾਰ ਦਾ ਜਿਹੜਾ ਦੀਵਾ ਹੈ ਨਾ ਸੂਰਜ, ਕੁਛ ਲੋਕ ਉਹਨੂੰ ਸਵਾਮੀ ਕਰਕੇ ਵੀ ਪੂਜਦੇ ਹਨ।
ਤਾਚੇ ਰੇ ਸਵਾਰਥੀ,
ਸੋ ਕਹਿੰਦੇ ਨੇ ਉਹਦਾ ਜਿਹੜਾ ਸਵਾਰਥੀ ਪਾਵਰਥ ਵਾਹੀ ਹੈ।
ਪੰਖੀ ਰਾਏ ਗਰੁੜ ਤਾਚੇ ਬਾਦਵਾ।
ਪੰਛੀਆਂ ਦਾ ਰਾਜਾ ਜਿਹੜਾ ਗਰੜ ਹੈ ਨਾ ਇਹ ਉਹਦਾ ਭਰਾ ਹੈ, ਭਾਵ ਅਰਨ ਤੇ ਗਰੜ ਇਹ ਦੋਵੇਂ ਆਪਸ ਵਿੱਚ ਭਾਈ ਹਨ।
ਜਿਹੜਾ ਅਰਨ ਹੈ ਨਾ ਜੀ, ਇਹ ਸੂਰਜ ਦਾ ਰਤਵਾਈ ਹੈ। ਤੇ ਕਹਿੰਦੇ ਨੇ ਜਿਹੜਾ ਅਰਨ ਹੈ ਇਹ ਕਿਸੇ ਕਰਮ ਕਰਕੇ ਪਿੰਗਲਾ ਸੀ, ਪਰ ਇਹਦੇ ਉਸ ਪਿੰਗਲੇ ਪਣ ਨੂੰ ਸੂਰਜ ਦੂਰ ਨਹੀਂ ਕਰ ਸਕਿਆ। ਹੁਣ ਇੱਥੇ ਭਗਤ ਜੀ ਨੇ ਉਦਾਹਰਣ ਦਿੱਤੀ ਹੈ, ਵਿਸ਼ਵ ਦਾ ਦੀਵਾ ਸੂਰਜ ਹੈ। ਕੁਛ ਲੋਕ ਉਹਨੂੰ ਸਵਾਮੀ ਵੀ ਮੰਨਦੇ ਨੇ, ਮਾਲਕ ਵੀ ਮੰਨਦੇ ਨੇ, ਲੋਕ ਮੱਥਾ ਵੀ ਟੇਕਦੇ ਨੇ ਸਵੇਰੇ ਉੱਠ ਕੇ। ਉਹਦਾ ਜਿਹੜਾ ਰਤਵਾਈ ਹੈ ਨਾ ਉਹ ਹੈ ਅਰਨ, ਅਤੇ ਜਿਹੜਾ ਪੰਛੀਆਂ ਦਾ ਰਾਜਾ ਹੈ ਨਾ ਗਰੜ, ਉਹ ਉਹਦਾ ਰਿਸ਼ਤੇਦਾਰ ਹੈ, ਭਰਾ ਹੈ।
ਕਰਮ ਕਾਰ ਅਰੁਣ ਪਿੰਗੁਲਾਰੀ,
ਪਰ ਜਿਹੜਾ ਉਹਨੇ ਕਰਮ ਕੀਤਾ ਸੀ ਉਸ ਕਰਮ ਕਰਨ ਕਰਕੇ ਅਰਨ ਜਿਹੜਾ ਉਹ ਪਿੰਗਲਾ ਹੈ, ਉਹਦੇ ਪਿੰਗਲੇ ਪਣ ਨੂੰ ਸੂਰਜ ਜਿਹੜਾ ਉਹ ਮਿਟਾ ਨਹੀਂ ਸਕਿਆ।
ਅਨਿਕ ਪਾਤਿਕ ਹਰਤਾ ਤੇਰੇ ਭਾਵਨ ਨਾਥ ਰੀ,
ਭਗਤ ਜੀ ਕਹਿੰਦੇ ਵੇਖ ਸ਼ਿਵ ਜੀ ਅਨੇਕ ਪਾਪਾਂ ਨੂੰ ਨਾਸ ਕਰਨ ਵਾਲਾ ਹੈ, ਤਿੰਨਾਂ ਭਵਨਾਂ ਦਾ ਮਾਲਕ ਮੰਨਿਆ ਜਾਂਦਾ ਹੈ, ਤੇ ਉਹ ਅਨੇਕਾਂ ਪਾਪਾਂ ਨੂੰ ਨਾਸ ਕਰਦਾ ਹੈ।
ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰ ਰੀ,
ਕਹਿੰਦੇ ਜਦੋਂ ਬ੍ਰਹਮਾ ਆਪਣੀ ਲਟਕੀ ਤੇ ਮੋਹਤ ਹੋ ਗਿਆ ਨਾ ਜੀ, ਖਿਮਾ ਕਰਿਓ ਅੱਜ ਦੇ ਸਮੇਂ ਅੰਦਰ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਆਪਾਂ ਇਹੋ ਜਿਹੀਆਂ ਖਬਰਾਂ ਪੜ੍ਹਦੇ ਹਾਂ, ਅੱਜ ਕੱਲ੍ਹ ਬੜੇ ਬ੍ਰਹਮੇ ਪੈਦਾ ਹੋ ਚੁੱਕੇ ਨੇ ਜਿਹੜੇ ਆਪਣੀਆਂ ਧੀਆਂ ਨਾਲ ਹੀ ਆਪਣਾ ਮੂੰਹ ਕਾਲਾ ਕਰੀ ਜਾਂਦੇ ਨੇ। ਸੰਗਤ ਜੀ ਇਹ ਪੁਰਾਤਨ ਕਥਾ ਹੈ, ਬ੍ਰਹਮਾ ਆਪਣੀ ਲੜਕੀ ਦੇ ਉੱਤੇ ਮੋਹਤ ਹੋ ਗਿਆ, ਜਦੋਂ ਉਹਨੇ 16 ਸ਼ਿੰਗਾਰਾਂ ਦੀ ਕਥਾ ਕੀਤੀ, ਵੇਖਿਆ ਵੀ ਮੇਰੀ ਸਭਾ ਵਿੱਚ ਕਿਸੇ ਨੇ ਕੀਤੇ ਆ, ਅਤੇ ਉਹਦੀ ਲੜਕੀ ਨੇ 16 ਸ਼ਿੰਗਾਰ ਕੀਤੇ ਹੋਏ ਸੀ, ਉਹਦੇ 'ਤੇ ਮੋਹਤ ਹੋਇਆ, ਔਰ ਉਹਦਾ ਜਿਹੜਾ ਪੰਜਵਾਂ ਸਿਰ ਸੀ ਨਾ ਤਾਲੂ ਦੇ ਵਿੱਚ ਲੱਗਾ, ਸ਼ਿਵ ਜੀ ਨੇ ਉਹ ਕੱਟਿਆ ਹੈ, ਉਹ ਕੱਟਣ ਕਰਕੇ ਸ਼ਿਵ ਜੀ ਦੇ ਹੱਥ ਉੱਤੇ ਉਹ ਕਪਾਲ ਲੱਗ ਗਿਆ, ਪਾਪ ਲੱਗ ਗਿਆ। ਅਤੇ ਕਹਿੰਦੇ ਨੇ ਤੀਰਥ ਤੀਰਥ ਭਰਮਤਾ ਲਹਿ ਨਾ ਪਾ ਰਹੀ, ਤੀਰਥਾਂ ਤੀਰਥਾਂ 'ਤੇ ਜਾ ਕਰਕੇ ਸ਼ਿਵ ਜੀ ਨੇ ਇਸ਼ਨਾਨ ਕੀਤਾ, ਪਰ ਉਹ ਜਿਹੜਾ ਕਪਾਲ ਸੀ ਨਾ ਉਹਦੇ ਹੱਥ ਤੋਂ ਨਾ ਲੱਥਾ।
ਕਰਮ ਕਰ ਕਪਾਲ ਮਫੀਟਸ ਰੀ,
ਸੋ ਬ੍ਰਹਮੇ ਦੀ ਹੱਤਿਆ ਕਰਨ ਕਰਕੇ, ਉਹਦਾ ਪੰਜਵਾਂ ਸਿਰ ਵੱਢਣ ਕਰਕੇ, ਇਹ ਜਿਹੜਾ ਕਰਮ ਕੀਤਾ ਸੀ ਨਾ ਉਹਦਾ ਕਰਕੇ, ਭਗਤ ਜੀ ਕਹਿੰਦੇ ਜਿਹੜਾ ਕਪਾਲ ਉਹਦੇ ਹੱਥ 'ਤੇ ਜੁੜਿਆ ਸੀ ਇਹ ਅਮਿੱਟ ਸੀ, ਉਹ ਨਾ ਮਿਟਿਆ, ਤੀਰਥਾਂ 'ਤੇ ਇਸ਼ਨਾਨ ਕਰਨ ਕਰਕੇ ਵੀ ਨਾ ਮਿਟਿਆ।
ਅੰਮ੍ਰਿਤ ਸੱਸੀ ਧੇਨ ਲਛਮੀ,
ਫਿਰ ਕਹਿੰਦੇ ਨੇ ਵੇਖ ਭਾਗਵਾਨ ਨੇ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ, ਚੰਦਰਮਾ ਨਿਕਲਿਆ, ਕਾਮ ਧੇਨ ਗਊ ਨਿਕਲੀ ਹੈ, ਲਛਮੀ ਨਿਕਲੀ ਹੈ, ਕਲਪਤਰ ਜਿਹੜਾ ਬਿਰਛ ਹੈ ਇਹ ਨਿਕਲਿਆ।
ਸਿਖਰ ਸੋਨਾਗਰ ਨਦੀ ਚੇ ਨਾਥੰ,
ਸਿਖਰ ਉੱਚੇ ਕੰਨਾਂ ਵਾਲਾ ਸਰਵਾ ਘੋੜਾ ਨਿਕਲਿਆ ਹੈ, ਇਸ ਤਰ੍ਹਾਂ ਸੁਨਾਗਰ ਜਿਹੜਾ ਧਨੰਤਰ ਵੈਦ ਹੈ ਉਹ ਨਿਕਲਿਆ ਹੈ, ਨਦੀ ਚੇ ਨਾਥੰ ਜਿਹੜਾ ਨਦੀਆਂ ਦਾ ਨਾਥ ਮਾਲਕ ਹੈ ਸਮੁੰਦਰ, ਉਹਦੇ ਵਿੱਚੋਂ ਇਹ 14 ਰਤਨ ਨਿਕਲੇ।
ਕਰਮ ਕਰ ਖਾਰ ਮਫੀਟਸ ਰੀ,
ਪਰ ਜਿਹੜਾ ਉਹਨੇ ਕਰਮ ਕੀਤਾ ਸੀ ਨਾ ਉਹ ਆਪਣੇ ਕਰਮ ਕਰਕੇ ਖਾਰਾ ਹੈ, ਤੇ ਉਹਦਾ ਖਾਰਾਪਣ ਜਿਹੜਾ ਉਹ ਅੱਜ ਵੀ ਅਮਿੱਟ ਹੈ, ਉਹਨੂੰ ਕੋਈ ਮੇਟ ਨਹੀਂ ਸਕਿਆ।
ਦਾਦੀ ਲੇ ਲੰਕਾ ਗੜ ਉਪਾੜੀ ਲੇ ਰਾਵਣ ਬਾਣ,
ਦਾਦੀ ਲੇ ਲੰਕਾ ਗੜ, ਸੰਗਤ ਜੀ ਜਦੋਂ ਹਨੂੰਮਾਨ ਸੀਤਾ ਦਾ ਪਤਾ ਲੈਣ ਵਾਸਤੇ ਲੰਕਾ ਗਿਆ, ਤੇ ਉਸ ਵੇਲੇ ਕਹਿੰਦੇ ਨੇ ਹਨੂੰਮਾਨ ਨੇ ਜਿਹੜਾ ਰਾਵਣ ਦਾ ਅਸ਼ੋਕ ਬਾਗ ਸੀ ਨਾ ਉਹਨੂੰ ਤਬਾਹ ਕਰ ਦਿੱਤਾ, ਉਹਦੇ ਟਾਣ ਟੂਣ ਤੋੜ ਕੱਤੇ ਖਰਾਬ ਕਰ ਦਿੱਤਾ, ਉਹਨੇ ਆਪਣੇ ਇੱਕ ਪੁੱਤਰ ਨੂੰ ਭੇਜਿਆ ਉਹਦੀ ਮੌਤ ਹੋ ਗਈ, ਫਿਰ ਉਹਨੇ ਮੇਘਨਾਦ ਨੂੰ ਭੇਜਿਆ, ਉਹਨੇ ਹਨੂੰਮਾਨ ਨੂੰ ਪਕੜਿਆ ਰਾਵਣ ਦੇ ਪੇਸ਼ ਕੀਤਾ, ਰਾਵਣ ਨੇ ਕਿਹਾ ਵੀ ਇਹਨੂੰ ਮਾਰ ਦਿੱਤਾ ਜਾਵੇ, ਉਹਨੇ ਕਿਹਾ ਵੀ ਇਹਦੀ ਮੌਤ ਮੈਂ ਆਪ ਦੱਸ ਸਕਦਾ ਹਾਂ, ਹਜ਼ਾਰਾਂ ਮਣ ਰੂੰ ਮੇਰੀ ਪੂਛ ਦੇ ਨਾਲ ਬੰਨੋ, ਉਹਨੂੰ ਤੇਲ ਨਾਲ ਭਿਓ, ਉਹਨੂੰ ਅੱਗ ਲਾਓ ਅਤੇ ਫਿਰ ਮੇਰੀ ਮੌਤ ਹੋਵੇਗੀ। ਇਸੇ ਤਰ੍ਹਾਂ ਹੀ ਕੀਤਾ ਗਿਆ। ਫਿਰ ਕਹਿੰਦੇ ਨੇ ਜਦੋਂ ਉਹਦੀ ਪੂਛ ਨੂੰ ਅੱਗ ਲਾਈ ਅਤੇ ਜਿੰਨੇ ਬੈਠੇ ਸੀ ਉਹਨੇ ਸਾਰਿਆਂ ਦੇ ਉੱਤੇ ਪੂਛ ਫੇਰੀ, ਉਹ ਸਾਰੇ ਭਸਮ ਕਰ ਦਿੱਤੇ। ਫਿਰ ਉਹ ਜਿਹੜੀ ਵੀ ਘਰ ਦੇ ਉੱਤੇ ਜਿਹੜੀ ਵੀ ਮਕਾਨ ਦੇ ਉੱਤੇ ਜਾ ਕੇ ਬੈਠ ਜਾਂਦਾ ਸੀ ਉਹਨੂੰ ਹੀ ਉਹ ਸਾੜ ਦਿੰਦਾ ਸੀ। ਦਾਦੀ ਲੇ ਲੰਕਾ ਗੜ, ਦਾਦੀ ਦਾ ਅਰਥ ਹੈ ਸਾੜ ਦੇਣਾ। ਲੰਕਾ ਗੜ ਜਿਹੜਾ ਸੋਨੇ ਦਾ ਕਿਲ੍ਹਾ ਸੀ ਨਾ ਲੰਕਾ, ਉਹ ਹਨੂਮਾਨ ਨੇ ਸਾੜ ਕੇ ਤਬਾਹ ਕਰ ਦਿੱਤਾ। ਉਪਾੜੀ ਲੇ ਰਾਵਣ ਬਾਣ, ਅਤੇ ਜਿਹੜਾ ਰਾਵਣ ਦਾ ਅਸ਼ੋਕ ਬਾਗ ਸੀ ਉਹ ਵੀ ਸਾਰਾ ਪੁੱਟ ਸਟਿਆ।
ਸਾਲ ਬਿਸਾਲ ਆਣ ਤੋਖੀ ਲੇ ਹਰੀ,
ਸੰਗਤ ਜੀ ਸਲ ਦਾ ਅਰਥ ਹੈ ਪੀੜਾ ਦਰਦ, ਬਿਸਲ ਦਾ ਅਰਥ ਹੈ ਰਹਿਤ ਕਰਨ ਵਾਲੀ ਸੰਜੀਵਨੀ ਬੂਟੀ, ਆਣ ਦਾ ਅਰਥ ਲਿਆ ਕੇ, ਤੋਖੀ ਲੈ ਹਰੀ ਹਰੀ ਸਰੂਪ ਰਾਮ ਚੰਦਰ ਜੀ ਨੂੰ ਤੋਖੀ ਲੈ ਪ੍ਰਸੰਨ ਕੀਤਾ।
ਕਰਮ ਕਾਰ ਕਸ਼ੌਟੀ ਮਫੀਤ ਸਰੀ,
ਪਰ ਕਹਿੰਦੇ ਹਨੂੰਮਾਨ ਨੇ ਇੱਕ ਕਰਮ ਕੀਤਾ ਸੀ, ਉਸ ਕਰਮ ਕਰਕੇ ਨਾ ਉਹਨੂੰ ਜਿਹੜੀ ਕਸ਼ੌਟੀ ਕਸ਼ ਮਿਲੀ ਹੋਈ ਸੀ ਸੰਗਤ ਜੀ, ਇਹ ਅਮਿੱਟ ਰਹੀ, ਇਹਨੂੰ ਕੋਈ ਮਿਟਾ ਨਹੀਂ ਸਕਿਆ। ਵਿਦਵਾਨਾਂ ਨੇ ਲਿਖਿਆ ਵੀ ਹਨੂੰਮਾਨ ਜਦੋਂ ਆਪਣੇ ਸਰੀਰ 'ਤੇ ਕੱਪੜੇ ਪਹਿਨਦਾ ਸੀ ਨਾ ਅਤੇ ਉਹਨੂੰ ਅੱਗ ਲੱਗ ਜਾਂਦੀ ਸੀ, ਉਹ ਕੇਵਲ ਇੱਕ ਕੱਛਾ ਹੀ ਆਪਣੇ ਤੇੜ ਪਾਉਂਦਾ ਸੀ, ਕੱਛ ਹੀ ਰੱਖਦਾ ਸੀ ਲੰਗੋਟੀ, ਹੋਰ ਕੁਛ ਨਹੀਂ ਸੀ ਪਾ ਸਕਦਾ। ਅਤੇ ਕਹਿੰਦੇ ਨੇ ਉਹ ਜਿਹੜਾ ਕਰਮ ਸੀ ਨਾ ਉਹਦਾ, ਭਾਵੇਂ ਉਹਨੇ ਰਾਮ ਚੰਦਰ ਜੀ ਨੂੰ ਵੇਖੋ ਪ੍ਰਸੰਨ ਵੀ ਕੀਤਾ, ਬੜੇ ਉਹਨੇ ਕਰਮ ਵੀ ਕੀਤੇ ਚੰਗੇ ਚੰਗੇ, ਪਰ ਕਹਿੰਦੇ ਨੇ ਉਹ ਜਿਹੜੀ ਕਛ ਸੀ ਨਾ ਉਹਨੂੰ ਕੋਈ ਮਿਟਾ ਨਹੀਂ ਸਕਿਆ, ਉਹ ਅਮਿੱਟ ਹੈ।
ਪੂਰਬ ਲੋ ਕ੍ਰਿਤ ਕਰਮ ਨਾ ਮਿਟੈ ਰੀ ਘਰ ਗੇਹਣ।
ਭਗਤ ਤਰਲੋਚਨ ਜੀ ਕਹਿੰਦੇ ਨੇ ਹੇ ਭਾਗਵਾਨੇ, ਜਿਹੜੇ ਅਸੀਂ ਪੂਰਬਲੇ ਕਰਮ ਕੀਤੇ ਨੇ ਨਾ, ਕਿਰਤ ਕੀਤੀ ਹੈ, ਉਹ ਮਿਟਦੀ ਨਹੀਂ। ਘਰ ਗੇਹਣ, ਹੇ ਘਰਵਾਲੀ, ਹੇ ਇਸਤਰੀ, ਉਹ ਕੀਤੇ ਹੋਏ ਕਰਮ ਅਮਿੱਟ ਹਨ।
ਤਾਂ ਚੇ ਮੋਹੇ ਜਾਪੀ ਅਲੇ ਰਾਮ ਚੇ ਨਾਮੰ,
ਇਸ ਕਰਕੇ ਤੂੰ ਮੇਰੇ ਨਾਲ ਮਿਲ ਕਰਕੇ ਅਤੇ ਪਰਮੇਸ਼ਰ ਦੇ ਨਾਮ ਦਾ ਜਾਪ ਕਰ, ਕਿਉਂਕਿ ਇਹਨਾਂ ਸਾਰੇ ਕਰਮਾਂ ਨੂੰ ਮਿਟਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ।
ਭਗਤ ਤ੍ਰਿਲੋਚਨ ਰਾਮ ਜੀ,
ਭਗਤ ਤ੍ਰਿਲੋਚਨ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਮੇ ਹੋਏ ਰਾਮ ਦੀ ਬਦਤ ਉਸਤਤ ਕਰਦੇ ਹਨ, ਉਸ ਵਾਹਿਗੁਰੂ ਦੀ ਉਪਮਾ ਉਚਾਰਨ ਕਰਦੇ ਹਨ। ਸੰਗਤ ਜੀ, ਇਹ ਪਾਵਨ ਸ਼ਬਦ ਭਗਤ ਤ੍ਰਿਲੋਚਨ ਜੀ ਨੇ ਦਰਸਾਇਆ ਹੈ, ਅਤੇ ਦਰਸਾਇਆ ਹੈ ਵੀ ਜਿਹੜੇ ਅਸੀਂ ਕਰਮ ਕਰਦੇ ਹਾਂ ਨਾ, ਦੁਕਿਰਤ ਸੁਕਿਰਤ, ਇਹ ਸਾਡੇ ਅਮਿੱਟ ਕਰਮ ਹਨ, ਇਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਪਰ ਜੇ ਪਰਮੇਸ਼ੁਰ ਦੇ ਨਾਮ ਨਾਲ ਜੁੜ ਜਾਈਏ ਨਾ, ਤਾਂ ਸੰਗਤ ਜੀ ਪਰਮੇਸ਼ੁਰ ਦੇ ਨਾਮ ਵਿੱਚ ਇੰਨੀ ਸਮਰੱਥਾ ਹੈ ਕਿ ਪਰਮੇਸ਼ੁਰ ਦਾ ਨਾਮ ਇਹਨਾਂ ਕਰਮਾਂ ਨੂੰ ਮਿਟਾ ਸਕਦਾ ਹੈ, ਸੂਲੀ ਤੋਂ ਸੂਲ ਬਣਾ ਸਕਦਾ ਹੈ। ਸਮਾਂ ਮੈਂ ਵੱਧ ਲੈ ਗਿਆ ਹੋਵਾਂਗਾ, ਖਿਮਾ ਦਾ ਜਾਚਕ ਹਾਂ ਸੰਗਤ ਤੋਂ ਵੀ, PTC ਵਾਲੇ ਵੀਰਾਂ ਤੋਂ ਵੀ, ਭਾਵੇਂ ਸਮਾਂ ਤਾਂ 8:35 ਤੀਕਰ ਜਾਂ 40 ਤੀਕਰ ਹੱਦ ਸਮਾਂ ਕੁਛ ਵੱਧ ਹੋ ਗਿਆ, ਸ਼ਬਦ ਬੜਾ ਵਿਸਥਾਰ ਵਾਲਾ ਸੀ, ਪਰ ਅਜੇ ਵੀ ਆਪਾਂ ਇਹਦੀ ਪੂਰੀ ਵਿਆਖਿਆ ਨਹੀਂ ਕਰ ਸਕੇ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਵੀ ਪਰਮੇਸ਼ੁਰ ਦੇ ਨਾਮ ਨਾਲ ਜੁੜੀਏ, ਹੋਰ ਸਾਰੇ ਕਰਮ ਕਾਂਡਾਂ ਦਾ ਖਹਿੜਾ ਛੱਡੀਏ ਜੀ। ਸੰਗਤ ਦਾ, ਗੁਰੂ ਕਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ।
ਪੂਰਬ ਲੋ ਕ੍ਰਿਤ ਕਰਮ ਨਾ ਮਿਟੈ ਰੀ ਘਰ ਗੇਹਣ, ਤਾਂ ਚੇ ਮੋਹਿ ਜਾਪੀ ਅਲੇ ਰਾਮ ਚੇ ਨਾਮੰ, ਬਦਤ ਤਰਲੋਚਨ ਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।